ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਵੋਟਰਾਂ ਨੂੰ ਅੰਤਮ ਵਾਅਦਾ ਕੀਤਾ ਤੇ ਇਹ ਦਲੀਲ ਦਿੱਤੀ ਕਿ ਜੇਕਰ ਉਹ ਸੱਤਾ ਜਿੱਤਦੇ ਹਨ ਤਾਂ ਸਰਕਾਰ ਚੀਨ ਨਾਲ ਗੱਲਬਾਤ ਸ਼ੁਰੂ ਕਰੇਗੀ। ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਵਿੱਚ ਮੰਕੀ ਪੌਕਸ ਦੇ ਪਹਿਲੇ ਸੰਭਾਵੀ ਕੇਸਾਂ ਦਾ ਪਤਾ ਲੱਗਿਆ। ਅਤੇ ਖੇਡਾਂ ਵਿੱਚ AFL ਗ੍ਰੈਂਡ ਫਾਈਨਲ ਆਪਣੇ ਰਵਾਇਤੀ ਦੁਪਹਿਰ ਦੇ ਸਮੇਂ ਤੇ ਬਰਕਰਾਰ ਰਹੇਗਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਬੀਜਿੰਗ ਨਾਲ ਜੁੜਨ ਲਈ ਤਿਆਰ ਹੈ, ਪਰ ਆਸਟ੍ਰੇਲੀਅਨ ਐਕਸਪੋਰਟਸ ਤੇ ਲਗਾਈਆਂ ਗਈਆਂ ਵਪਾਰਕ ਪਾਬੰਦੀਆਂ ਨੂੰ ਖਤਮ ਕਰਨ ਦੀ ਮੰਗ ਕੀਤੀ। ਗੱਠਜੋੜ ਦੇ ਅਧੀਨ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧਾਂ ਵਿੱਚ ਖਟਾਸ ਆ ਗਈ ਹੈ, ਕਿਉਂਕਿ ਚੀਨ ਪੈਸੀਫਿਕ ਖੇਤਰ ਵਿੱਚ ਪ੍ਰਭਾਵ ਹਾਸਲ ਕਰਨਾ ਚਾਹੁੰਦਾ ਹੈ, ਜਿਸ ਦੇ ਤਹਿਤ ਹਾਲ ਹੀ ਵਿੱਚ ਸੋਲੋਮਨ ਆਈਲੈਂਡਸ ਨਾਲ ਇੱਕ ਸੁਰੱਖਿਆ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ। ਇਸ ਹਫ਼ਤੇ ਇੱਕ ਚੀਨੀ ਕੂਟਨੀਤਕ ਸਰੋਤ ਨੇ SBS ਨਿਊਜ਼ ਨੂੰ ਦੱਸਿਆ ਕਿ ਚੋਣਾਂ ਤੋਂ ਬਾਅਦ ਤਣਾਅ ਨੂੰ ਘੱਟ ਕਰਨ ਲਈ ਇੱਕ ਚੰਗਾ ਮੌਕਾ ਹੋਵੇਗਾ, ਪਰ ਇਹ ਨਹੀਂ ਦੱਸਿਆ ਕਿ ਇਸ ਕਾਰਵਾਈ ਵਿੱਚ ਕੀ ਸ਼ਾਮਲ ਹੋਵੇਗਾ। ਪੋਲਿੰਗ ਦਿਨ ਤੋਂ ਪਹਿਲਾਂ SBS ਨਾਲ ਇੱਕ ਫਾਈਨਲ ਪਿੱਚ ਇੰਟਰਵਿਊ ਵਿੱਚ ਸਕਾਟ ਮੋਰਿਸਨ ਨੇ ਕਿਹਾ ਕਿ ਕੂਟਨੀਤਕ ਫ੍ਰੀਜ਼ ਖਤਮ ਹੋਣਾ ਚਾਹੀਦਾ ਹੈ।
We've always been ready to engage, but it's important that they end the coercion, end the trade bans, actually restart discussion at political levels. There's never been an issue with Australia engaging, but we're not going to compromise our sovereignty or bow to the coercion that is seek to be imposed on Australia.
ਸਾਬਕਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਅਤੇ ਰਾਜ ਦੇ ਨਵੇਂ ਪ੍ਰੀਮੀਅਰ ਪੀਟਰ ਮੈਲੇਨੋਸਕੈਸ ਦੀ ਸਟਾਰ ਪਾਵਰ ਨੂੰ ਸੂਚੀਬੱਧ ਕਰਦੇ ਹੋਏ ਐਂਥਨੀ ਐਲਬਨੀਜ਼ੀ ਨੇ ਪੋਲਿੰਗ ਦਿਨ ਤੋਂ ਪਹਿਲਾਂ ਦੱਖਣੀ ਆਸਟ੍ਰੇਲੀਆ ਵਿੱਚ ਆਪਣੀ ਆਖਰੀ ਤਿੰਨ ਰਾਜ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਜੂਲੀਆ ਗਿਲਾਰਡ ਫੀਮੇਲ ਵੋਟਰਾਂ ਨੂੰ ਸਿੱਧੇ ਤੌਰ 'ਤੇ ਅਪੀਲ ਕਰ ਰਹੀ ਹੈ ਅਤੇ ਇਹ ਦਲੀਲ ਦਿੰਦੀ ਹੈ ਕਿ ਲੇਬਰ ਆਪਣੀਆਂ ਮੁੱਖ ਬਾਲ ਦੇਖਭਾਲ ਨੀਤੀਆਂ ਦੁਆਰਾ ਲਿੰਗ ਸਮਾਨਤਾ ਲਈ ਜ਼ੋਰ ਦੇਵੇਗੀ ਅਤੇ ਔਰਤਾਂ ਦੇ ਦਬਦਬੇ ਵਾਲੇ ਉਦਯੋਗਾਂ ਲਈ ਉੱਚ ਤਨਖਾਹ ਲਈ ਜ਼ੋਰ ਦੇਵੇਗੀ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਖੋਜ ਦਰਸਾਉਂਦੀ ਹੈ ਕਿ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਅਨਿਸ਼ਚਿਤ ਹੁੰਦੀਆਂ ਹਨ ਅਤੇ ਓਪੀਨੀਅਨ ਪੋਲਸ ਇਹ ਸੁਝਾਅ ਦਿੰਦੇ ਹਨ ਕਿ ਔਰਤਾਂ ਸਕਾਟ ਮੋਰਿਸਨ ਨੂੰ ਘੱਟ ਪਸੰਦ ਕਰਦੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਨਾਲ ਆਪਣੇ ਪੁਰਾਣੇ ਹਾਈ ਸਕੂਲ ਦਾ ਦੌਰਾ ਕਰਦੇ ਹੋਏ ਇਹ ਸੰਦੇਸ਼ ਦਿੱਤਾ।
What I want to see for this country is a government that cares about values and includes women. And I know that a government led by Albo will do precisely that. So for Australian women, if you want to make a better choice, please tomorrow go to your ballot places, go to your polling stations and vote Labor.
Greens ka kehna hai ki federal chuna ek tang muqabla hai, ਕਿਉਂਕਿ ਤਾਜ਼ਾ ਪੋਲ ਦਰਸਾਉਂਦੇ ਹਨ ਕਿ ਲੇਬਰ ਦੋ ਪਾਰਟੀ ਤਰਜੀਹੀ ਆਧਾਰ 'ਤੇ ਲਿਬਰਲਸ ਤੋਂ ਅੱਗੇ ਹੈ, 53% ਦੇ ਮੁਕਾਬਲੇ 47%। ਗ੍ਰੀਨਸ ਦੇ ਐਡਮ ਬੈਂਟ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਕੋਲ ਇੱਕ ਦ੍ਰਿਸ਼ਟੀਕੋਣ ਦੀ ਘਾਟ ਹੈ ਅਤੇ ਉਸ ਦੀ ਪਾਰਟੀ ਕੋਲ ਇੱਕ ਵਿਕਲਪਿਕ ਯੋਜਨਾ ਦੀ ਪੇਸ਼ਕਸ਼ ਹੈ ਅਤੇ ਜੇਕਰ ਉਹ ਸੱਤਾ ਦੇ ਸੰਤੁਲਨ ਲਈ ਜ਼ਿੰਮੇਵਾਰ ਬਣਦੇ ਹਨ ਤਾਂ ਉਹ ਲਿਬਰਲਸ ਨੂੰ ਬਾਹਰ ਧੱਕਣਗੇ। ਲਿਬਰਲ, ਲੇਬਰ ਅਤੇ ਗ੍ਰੀਨਸ ਦੇ ਨੇਤਾ ਚੋਣਾਂ ਦੀ ਪੂਰਵ ਸੰਧਿਆ 'ਤੇ ਵੋਟਰਾਂ ਨੂੰ ਆਪਣੀ ਅੰਤਿਮ ਅਪੀਲ ਕਰ ਰਹੇ ਹਨ ਅਤੇ ਸ਼੍ਰੀਮਾਨ ਬੈਂਟ ਆਪਣੀਆਂ ਤਰਜੀਹਾਂ ਦੀ ਰੂਪਰੇਖਾ ਦਿੰਦੇ ਹਨ।
We are hoping to grow in the Senate, to gain additional senators and be in balance of power in the Senate and be the largest third party in the Senate ever.
ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਮਹਾਮਾਰੀ ਦੇ ਦੌਰਾਨ ਇੱਕ ਪੋਲ ਕਰਵਾਉਣ ਵਿੱਚ ਦਰਪੇਸ਼ ਚੁਣੌਤੀਆਂ ਦਾ ਖੁਲਾਸਾ ਕੀਤਾ ਹੈ, ਜਦੋਂ ਉਸ ਨੇ ਆਈਸੋਲੇਸ਼ਨ ਵਿੱਚ ਸਕਾਰਾਤਮਕ ਕੋਰੋਨਾ ਵਾਇਰਸ ਕੇਸਾਂ ਲਈ ਟੈਲੀਫੋਨ ਵੋਟਿੰਗ ਸੇਵਾਵਾਂ ਦਾ ਵਿਸਤਾਰ ਕੀਤਾ। ਸ਼ੁੱਕਰਵਾਰ ਨੂੰ AEC ਨੇ ਉਹਨਾਂ ਆਸਟ੍ਰੇਲੀਅਨਜ਼ ਲਈ ਟੈਲੀਫੋਨ ਰਜਿਸਟ੍ਰੇਸ਼ਨ ਦੀ ਪੁਸ਼ਟੀ ਕੀਤੀ ਜਿਨ੍ਹਾਂ ਨੇ ਸਕਾਰਾਤਮਕ ਟੈਸਟ ਕੀਤਾ ਹੈ ਅਤੇ ਜੋ ਪੋਸਟਲ ਵੋਟਿੰਗ ਐਪਲੀਕੇਸ਼ਨ ਸਮੇਂ ਤੋਂ ਖੁੰਝ ਗਏ ਹਨ। ਇਹ ਸੇਵਾ ਸ਼ਨੀਵਾਰ ਦੁਪਹਿਰ 4 ਵਜੇ ਤੱਕ ਖੁੱਲ੍ਹੀ ਰਹੇਗੀ। AEC ਦੇ ਈਵਨ ਐਕਿਨ ਸਮਿਥ ਦਾ ਕਹਿਣਾ ਹੈ ਕਿ ਕਮਿਸ਼ਨ ਸਟਾਫ ਦੀ ਕਮੀ ਦਾ ਪ੍ਰਬੰਧਨ ਕਰ ਰਿਹਾ ਹੈ ਕਿਉਂਕਿ ਇਹ ਵੱਧ ਤੋਂ ਵੱਧ ਪੋਲਿੰਗ ਬੂਥਸ ਖੋਲ੍ਹਣ ਅਤੇ ਵੋਟਰਾਂ ਨੂੰ ਫੋਨ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
The first step for the telephone voting service, if you are eligible and COVID positive, is to register. That's an online process. So you go to aec.gov.au. Pretty simple form, takes you about 2 minutes. Once you finish that, you will receive a text message or an email with a unique code for your telephone vote, and that'll provide all the information that you need to know.
ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਕੀ ਪੌਕਸ ਨਾਲ ਪੀੜਤ ਇੱਕ ਵਿਦੇਸ਼ੀ ਯਾਤਰੀ ਨੂੰ ਮੈਲਬਨ ਦੇ ਐਲਫਰਡ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। 30 ਸਾਲ ਦੀ ਉਮਰ ਦੇ ਵਿਅਕਤੀ ਦੇ ਲੰਡਨ ਤੋਂ ਹਲਕੇ ਲੱਛਣਾਂ ਨਾਲ ਆਉਣ ਤੋਂ ਬਾਅਦ ਇਸ ਦੁਰਲੱਭ ਫਲੂ ਵਰਗੀ ਬਿਮਾਰੀ ਦਾ ਪਤਾ ਲਗਾਇਆ ਗਿਆ ਹੈ। ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਬ੍ਰੈਟ ਸਟਨ ਨੇ ਦੱਸਿਆ ਕਿ ਉਸ ਯਾਤਰੀ ਦੀ ਫਲਾਈਟ ਦੇ ਕੁਝ ਹੋਰ ਯਾਤਰੀਆਂ ਤੇ ਹੋਰ ਨੇੜਲੇ ਸੰਪਰਕਾਂ ਨੂੰ ਕਲੋਜ਼ ਕੰਟੈਕਟਸ ਵਜੋਂ ਪਛਾਣਿਆ ਗਿਆ ਹੈ।
But the flight from Abu Dhabi to Melbourne was EY462 and landed at 0545 on the morning of the 16th. The risk of transmission of this virus is not great.
ਅਤੇ ਮੰਕੀਪੌਕਸ ਦਾ ਇੱਕ ਸੰਭਾਵਿਤ ਮਾਮਲਾ ਨਿਊ ਸਾਊਥ ਵੇਲਜ਼ ਵਿੱਚ ਵੀ ਪਾਇਆ ਗਿਆ ਹੈ। ਅਭਿਨੇਤਾ ਕ੍ਰੇਗ ਮੈਕਲੋਕਲਨ ਨੇ ਆਪਣੇ ਮਾਨਹਾਨੀ ਦੇ ਕੇਸ ਨੂੰ ਛੱਡ ਦਿੱਤਾ ਹੈ। ਕਲਾਕਾਰ ਨੇ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਵਿੱਚ ਰਾਸ਼ਟਰੀ ਪ੍ਰਸਾਰਕ ABC, ਫੇਅਰਫੈਕਸ ਅਤੇ ਅਦਾਕਾਰਾ ਕ੍ਰਿਸਟੀ ਵੇਲਨ ਬ੍ਰਾਊਨ ਵਿਰੁੱਧ ਮੁਕੱਦਮਾ ਕੀਤਾ ਸੀ। ਲੇਖਾਂ ਵਿੱਚ ਉਸ ਤੇ ਬਿਨਾਂ ਇਜਾਜ਼ਤ ਛੂਹਣ, ਚੁੰਮਣ ਅਤੇ ਗਲੇ ਲਗਾਉਣ ਦੇ ਦੋਸ਼ ਲਗਾਏ ਗਏ ਸਨ, ਪਰ ਅਭਿਨੇਤਾ ਦੇ ਬੈਰਿਸਟਰ ਦੁਆਰਾ ਕਾਰਵਾਈ ਨੂੰ ਰੋਕਣ ਲਈ ਅਰਜ਼ੀ ਦੇਣ ਤੋਂ ਬਾਅਦ ਜਿਊਰੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਕ੍ਰਿਸਟੀ ਵੀਲਨ ਬ੍ਰਾਊਨ ਦੀ ਵਕੀਲ ਮਰੀਨਾ ਓਲਸਨ ਨੇ ਅਦਾਲਤ ਦੇ ਬਾਹਰ ਇੱਕ ਬਿਆਨ ਪੜ੍ਹਿਆ ਜਿਸ ਵਿੱਚ ਆਵਾਜ਼ ਉਠਾਉਣ ਵਾਲੀਆਂ ਔਰਤਾਂ ਲਈ ਮਹੱਤਵਪੂਰਨ ਸਦਮੇ ਦਾ ਵਰਣਨ ਕੀਤਾ ਗਿਆ ਸੀ।
I have received multiple threats and constant abuse, and it continues to this day. I know that I haven't seen the end of it. I have lost my feeling of safety in the world, knowing someone wanted so badly to damage me for speaking the truth. This was the result of simply trying to protect other women from the same behavior. I am pleased this claim has been withdrawn, and I look forward to moving on with my life. I hope this is a reminder that women will stand up for themselves and each other, even when threatened by those more powerful.
ਸੰਯੁਕਤ ਰਾਜ ਨੇ ਯੂਕਰੇਨ ਲਈ ਆਪਣੇ ਸਭ ਤੋਂ ਵੱਡੇ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ, ਲਗਭਗ 57 ਬਿਲੀਅਨ ਆਸਟ੍ਰੇਲੀਅਨ ਡਾਲਰ। US ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਤਾਜ਼ਾ ਵਿੱਤੀ ਉਪਾਵਾਂ ਲਈ ਸਮਰਥਨ ਦਿੱਤਾ ਤੇ ਸੈਨੇਟ ਵਿੱਚ ਅੰਤਮ ਗਿਣਤੀ 99 ਦੇ ਉਲਟ 11 ਦੀ ਰਹੀ। ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਇਡਨ ਦੱਖਣੀ ਕੋਰੀਆ ਵਿੱਚ ਹੁੰਦੇ ਹੋਏ ਉਪਾਅ ਨੂੰ ਕਾਨੂੰਨ ਦੇ ਤੌਰ ਤੇ ਦਸਤਖਤ ਕਰਨਗੇ। ਇੱਥੇ ਉਹ ਨਵੇਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਆਪਣੇ ਸੰਬੋਧਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੇ ਸਮਰਥਨ ਲਈ US ਦਾ ਧੰਨਵਾਦ ਕੀਤਾ।
I'm grateful to the United States for approving a new $40 billion package of support for Ukraine and democracy in our region. Today, this package was passed by the US Senate. It's a manifestation of strong leadership and a necessary contribution to our common defense of freedom.
ਸ਼੍ਰੀਮਾਨ ਜ਼ੇਲੈਂਸਕੀ ਨੇ ਦੱਸਿਆ ਕਿ ਡੋਨਬਾਸ ਖੇਤਰ ਹੁਣ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਓਡੇਸਾ ਖੇਤਰ ਅਤੇ ਯੂਕਰੇਨ ਦੇ ਕੇਂਦਰੀ ਸ਼ਹਿਰ ਲਗਾਤਾਰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਸੰਯੁਕਤ ਰਾਜ ਅਮਰੀਕਾ ਨਾਟੋ ਵਿੱਚ ਸ਼ਾਮਲ ਹੋਣ ਲਈ ਸਵੀਡਨ ਅਤੇ ਫਿਨਲੈਂਡ ਦਾ ਪੂਰਾ ਸਮਰਥਨ ਕਰ ਰਿਹਾ ਹੈ। ਦੋਵੇਂ ਨੌਰਡਿਕ ਦੇਸ਼ ਆਪਣੀ ਮੈਂਬਰਸ਼ਿਪ ਦੀ ਅਰਜ਼ੀ ਨੂੰ ਮਨਜ਼ੂਰੀ ਦੇਣ ਲਈ ਤੁਰਕੀ ਨਾਲ ਗੱਲਬਾਤ ਕਰ ਰਹੇ ਹਨ। ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨੈਟੋ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਨਿਰਪੱਖ ਰਹਿ ਰਹੇ ਸਵੀਡਨ ਅਤੇ ਫਿਨਲੈਂਡ ਦੀਆਂ ਮੈਂਬਰਸ਼ਿਪ ਲਈ ਰਸਮੀ ਅਰਜ਼ੀਆਂ ਦਾ ਡੈਮੋਕ੍ਰੇਟਿਕ ਅਤੇ ਰਿਪਬਲਿਕ ਕਾਂਗਰਸ ਮੈਂਬਰਸ ਨੇ ਸਵਾਗਤ ਕੀਤਾ ਹੈ।
Today I am proud to assure them that they have the full, total, complete backing of the United States of America. Today, my administration is submitting to the United States Congress reports on NATO accession for both countries so the Senate can efficiently and quickly move on advising and consenting to the treaty.
ਕੈਨੇਡਾ ਚੀਨੀ ਤਕਨੀਕੀ ਕੰਪਨੀ ਹੁਆਵੇ ਅਤੇ ZTE ਨੂੰ ਆਪਣੇ 5G ਫੋਨ ਨੈਟਵਰਕਸ ਤੋਂ ਬੈਨ ਕਰ ਦੇਵੇਗਾ। ਦੇਸ਼ ਦੀ ਉਦਯੋਗ ਮੰਤਰੀ ਫ੍ਰੈਂਸਿਓਸ ਫਿਲਿਪ ਸ਼ੈਂਪੇਨ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦੁਆਰਾ ਪੂਰੀ ਸਮੀਖਿਆ ਅਤੇ ਉਹਨਾਂ ਦੇ ਨਜ਼ਦੀਕੀ ਸਹਿਯੋਗੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ।
Let me be very clear. We will always protect the safety and security of Canadians and will take any actions necessary to safeguard our telecommunication infrastructure. Telecommunication companies in Canada will not be permitted to include in their networks products or services that put our national security at risk.
ਆਸਟ੍ਰੇਲੀਆ, ਨਿਊਜ਼ੀਲੈਂਡ, ਯੂਨਾਈਟਿਡ ਸਟੇਟਸ ਅਤੇ ਯੂਨਾਈਟਿਡ ਕਿੰਗਡਮ ਨੇ ਪਹਿਲਾਂ ਹੀ ਕੰਪਨੀਆਂ ਤੇ ਆਪਣੀਆਂ ਖੁਦ ਦੀਆਂ ਪਾਬੰਦੀਆਂ ਲਗਾ ਚੁੱਕੇ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਬਫਲੋ ਨਿਊਯਾਰਕ ਵਿੱਚ ਇੱਕ ਮਾਰੂ ਸੁਪਰਮਾਰਕਿਟ ਗੋਲੀਬਾਰੀ ਦੇ ਪੀੜਤਾਂ ਦੇ ਸਨਮਾਨ ਵਿੱਚ ਇੱਕ ਪ੍ਰਾਰਥਨਾ ਸੇਵਾ ਦਾ ਆਯੋਜਨ ਕੀਤਾ ਗਿਆ ਹੈ। ਪ੍ਰੇਅਰ ਫਾਰ ਬਫਲੋ ਹੀਲਿੰਗ ਦ ਈਸਟ ਸਾਈਡ। ਪ੍ਰਮੁੱਖ ਨਾਗਰਿਕ ਅਧਿਕਾਰ ਕਾਰਕੁਨ ਰੈਵਰੈਂਡ ਐਲ ਸ਼ਾਪਟਨ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ।
First thing is, as someone mentioned, talk about he was just 18. Well, he was 18 when he figured out how to case.
Amen.
He was 18 when he could write a manifesto. He was 18 when he could sit there and read all this stuff and internalize it.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। AFL ਗ੍ਰੈਂਡ ਫਾਈਨਲ ਆਪਣੇ ਰਵਾਇਤੀ ਦੁਪਹਿਰ ਦੇ ਸਮੇਂ ਸਲਾਟ ਵਿੱਚ ਬਣਿਆ ਰਹੇਗਾ। ਪ੍ਰਸ਼ੰਸਕਾਂ ਦੀ ਭਾਵਨਾ ਨੇ ਵਪਾਰਕ ਦਬਾਅ ਤਹਿਤ ਸੰਧਿਆ ਦੀ ਸ਼ੁਰੂਆਤ ਦੀ ਯੋਜਨਾ ਤੇ ਜਿੱਤ ਪਾਈ। ਲੀਗ ਸ਼ਾਮ 4:30 ਵਜੇ ਮੈਚ ਸ਼ੁਰੂ ਕਰਨ ਦੇ ਲਾਭਾਂ ਤੇ ਵਿਚਾਰ ਕਰ ਰਹੀ ਸੀ, ਪਰ ਪਰੰਪਰਾ ਦੀ ਪਾਲਣਾ ਕਰਦੇ ਹੋਏ 24 ਸਤੰਬਰ ਨੂੰ ਮੈਲਬਰਨ ਕ੍ਰਿਕਟ ਗਰਾਊਂਡ ਵਿਖੇ ਆਯੋਜਿਤ ਮੈਚ ਦੁਪਹਿਰ 2:30 ਵਜੇ ਹੀ ਸ਼ੁਰੂ ਹੋਵੇਗਾ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 71 ਸੈਂਟ ਦੇ ਬਰਾਬਰ, ਭਾਰਤ ਦੇ 54.82 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 141.37 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਅਤੇ ਐਡਲੇਡ ਧੁੱਪ ਨਿਕਲੀ ਰਹੇਗੀ, ਤਾਪਮਾਨ ਕ੍ਰਮਵਾਰ 25 ਤੇ 20 ਡਿਗਰੀ। ਮੈਲਬਰਨ ਸਵੇਰ ਵੇਲੇ ਧੁੰਦ ਤੇ ਫੇਰ ਧੁੱਪ, ਤਾਪਮਾਨ 15 ਡਿਗਰੀ। ਹੋਬਾਰਟ ਅਤੇ ਕੈਨਬਰਾ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 13 ਤੇ 17 ਡਿਗਰੀ। ਸਿਡਨੀ ਮੀਂਹ ਪਵੇਗਾ, ਤਾਪਮਾਨ 20 ਡਿਗਰੀ। ਬ੍ਰਿਸਬਨ ਵੀ ਮੀਂਹ ਪਵੇਗਾ, ਤਾਪਮਾਨ 19 ਡਿਗਰੀ। ਕੇਨ ਸੰਭਾਵਿਤ ਮੀਂਹ, ਤਾਪਮਾਨ 29 ਡਿਗਰੀ। ਤੇ ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 35 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।